ਲੋਭ ਮਿੱਠਾ ਮੋਹ ਮਿੱਠਾ ਦੋਏ ਗੱਲਾਂ ਨੇ ਇਹਨਾਂ ਕੋਲ ਜਿਹਨੂੰ ਮੋਹ ਮਿੱਠਾ
ਲਾਇਆ
ਮੋਹ ਦੀ ਗੱਲ ਕਰਨਗੇ ਬੱਚਿਆਂ ਦੀ ਤੰਦਰੁਸਤੀ ਦੀ ਨਵਾਂ ਔਲਾਦ ਦੀ ਅਰਦਾਸ ਦੀ ਇਹਦੀ ਮੋਹ ਦੀ ਅਖੰਡ ਪਾਠ ਕਰਾ ਦੋ ਆਏ ਹੋ ਜੂ ਇਹ ਉਹ ਲੋਭ ਦਿੰਦੇ ਨੇ ਜਿਹੜਾ ਬੜਾ ਹੀ ਮਿੱਠਾ ਹੈ ਮੱਖੀ ਉੱਤੇ ਆਉਂਦੀ ਹੈ ਮੌਤ ਹੈ ਉਹਦੀ ਆਹ ਕੰਮ ਕਰਦੇ ਨੇ ਗੁਰਬਾਣੀ ਕਹਿੰਦੀ ਹੈ ਮੱਖੀ ਮਿੱਠੇ ਮਰਨਾ ਹਾਂਜੀ
ਰਾਮ ਰਸਾਇਣ ਰਸਨਾ ਪੀਵੈ ਸਾਖਤ ਮਰੇ ਸੰਤ ਸਭ ਜੀਵੈ
ਸੰਤ ਜਿਉਂਦੇ ਰਹਿੰਦੇ ਨੇ ਜਿਹੜੇ ਇਹ ਜੇ ਨੇ ਲੋਕਾਂ ਦਾ ਭਲਾ ਕਰਨ ਵਾਲੇ ਸਾਰੇ ਮਰਦੇ ਨੇ ਆਪੇ ਬਾਜਣ ਬਚ ਕੇ ਇੱਕ ਬੰਦਾ ਬਚਿਆ ਹੋਇਆ ਦਿਖਾਓ ਇਹਨਾਂ ਚੋਂ ਜਿਹਨੇ ਸੱਚੇ ਨਹੀਂ ਬੋਲਣਾ ਬਚੂਗਾ ਕਿਵੇਂ ਜਿਹੜਾ ਸਚਿਆਰਾ ਹੀ ਨਹੀਂ ਹੈ ਕਿਵੇਂ ਸਚਿਆਰਾ ਹੋਈਏ ਕਿਵੇਂ ਕੂੜੇ ਟੁੱਟੇ ਪਾਲ ਅੰਦਰ ਤਾਂ ਕੂੜ ਦੀ ਕਹਿੰਦਾ ਤੁਹਾਡੇ ਸਚਿਆਰੇ ਤੁਸੀਂ ਹੈਗੇ ਨਹੀਂ ਫੇਰ ਤਾਂ ਮਰਨਾ ਹੀ ਮਰਨਾ ਤੁਸੀਂ ਗੱਲ ਕਹੋ ਵੀ ਨਰਕ ਦੇ ਵਜੋਂ ਪੇਗ ਲਗਾਓ ਜਗਤ ਕੋ ਲੋਕਨ ਕੋ ਬਸ ਕੀ ਅੰਤ ਕਾਲ ਕਾਤੀ ਕੱਢੋ ਬਸ ਨਰਕ ਬੋਲੀ ਉਹ ਆਏ ਤਾਂ ਵਜਣਗੇ ਮੱਖੀਆਂ ਤਾਂ ਵਜਣਗੀਆਂ ਜਿਹੜੀਆਂ ਤੁਸੀਂ ਮਾਰ ਲਈਆਂ ਇਹ ਤਾਂ ਗਲਤੀ ਕਰ ਗਈ ਹੈ ਨਾ ਅਪਰਾਧ ਨਹੀਂ ਕੀਤਾ ਗਲਤੀ ਕੀਤੀ ਹੈ ਤੁਸੀਂ ਧੋਖਾ ਕੀਤਾ ਇਹਨਾਂ ਦਾ ਤੇ ਤੁਹਾਨੂੰ ਧੋਖੇ ਦੀ ਸਜ਼ਾ ਮਿਲੂ ਚੱਲ ਉਹਨਾਂ ਦਾ ਤਾਂ ਨੁਕਸਾਨ ਹੋ ਗਿਆ ਜਿਹੜਾ ਹੁਣ ਅਸੀਂ ਉਹਨਾਂ ਨੇ ਲੋਭ ਕੀਤਾ ਨੁਕਸਾਨ ਆਪਣਾ ਕਰ ਲਿਆ ਲੋਭ ਨਾਲ ਨੁਕਸਾਨ ਹੋ ਗਿਆ ਉਹਨਾਂ ਦਾ ਸਾਖਤ ਮਰੇ ਸੰਤ ਸਭ ਜੀਵੈ ਗੁਰਮੁਖ ਨੇ ਸੰਤ ਨੇ ਗੁਰਮੁਖ ਨੇ ਉਹ ਜਿਉਣਗੇ ਹਮੇਸ਼ਾ ਲਈ ਇਹ ਸਾਖਤ ਸਭ ਮਰ ਜਾਣਗੇ
ਰਾਮ ਰਸਾਇਣ ਰਸਨਾ ਪੀਵੈ
ਕਿਉਂ ਜਿਉਂਦੇ ਨੇ ਗੁਰਮੁਖ ਰਾਮ
ਰਸਾਇਣ ਰਸਨਾ ਪੀ
ਰਸਾਇਣ ਰਾਮ ਨਾਮ ਦਾ ਰਸ ਆਪਣੀ ਅੰਤਰਾਤਮਾ ਦੀ ਜਿਹੜੀ ਹੈ ਨਾ ਅੰਤਰਾਤਮਾ ਪੀਂਦੇ ਰਹਿੰਦੇ ਨੇ ਜਿਹੜਾ ਉਹਨਾਂ ਦਾ ਬ੍ਰਹਮ ਹੈ ਬ੍ਰਹਮ ਜਿਹੜਾ ਹੈਗਾ ਉਹ ਰਸ ਪੀਂਦਾ ਰਾਮ ਰਸਾਇਣ ਉਹ ਨਾਮ ਦਾ ਭੋਜਨ ਛਕਦਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਉਹ ਸੰਸਾਰ ਦੇ ਪਦਾਰਥਾਂ ਦੀ ਉਹਦੇ ਅੰਦਰ ਇੱਛਾ ਨਹੀਂ ਹੈ ਤੁਹਾਡੇ ਅੰਦਰ ਸੰਸਾਰ ਦੇ ਪਦਾਰਥਾਂ ਦੀ ਇੱਛਾ ਸੰਸਾਰ ਦੇ ਪਦਾਰਥ ਨਾਸਵਾਨ ਨੇ ਇਸ ਕਰਕੇ ਤੁਸੀਂ ਨਾਸਵਾਨ ਹੀ ਹੋਊਗੇ ਨਾਸ ਹੋਊਗਾ ਹੀ ਹੋਊਗਾ ਤੁਹਾਡਾ ਜਿਹੜਾ ਸੰਸਾਰ ਨਾਲ ਜੁੜਿਆ ਹੈ ਸੰਸਾਰ ਦੇ ਪਦਾਰਥਾਂ ਦੀ ਭੁੱਖ ਹੈ ਉਹ ਨਾ ਮਰੇ ਇਹ ਨਹੀਂ ਹੋ ਸਕਦਾ ਉਹ ਨਾ ਮਰੇ ਹੋ ਹੀ ਨਹੀਂ ਸਕਦਾ ਸਿੱਖੀ ਉਪਦੇਸ਼ ਨਹੀਂ ਦਿੰਦੀ ਹੈ ਸਿੱਖੀ ਛੱਡਣ ਦੀ ਗੱਲ ਕਰਦੀ ਹੈ ਲੋਭ ਤਿਆਗ ਦੀ ਗੱਲ ਕਰਦੀ ਹੈ ਮਾਇਆ ਤੋਂ ਬਚਣ ਦੀ ਗੱਲ ਕਰਦੀ ਹੈ ਤੇ ਉਹ ਸਿੱਖ ਵੀ ਨਹੀਂ ਹੈ ਐਵੇਂ ਆਪਣੇ ਆਪ ਨੂੰ ਸਮਝੀ ਜਾਵੇ ਸਿੱਖਾਂ ਦਾ
ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ
ਕਹੇ ਕਬੀਰ ਅਬ ਕਿਰਪਾ ਕੀਜੈ ਕਬੀਰ ਕਹਿੰਦਾ ਪ੍ਰਭ ਹੁਣ ਕਿਰਪਾ ਕਰ ਮੇਰੇ ਤੇ ਤਾਂ ਮੈਂ ਤਾਂ ਹਾਰ ਕੇ ਤੇਰੇ ਦੁਆਰੇ ਤੇ ਆ ਗਿਆ ਮੈਨੂੰ ਪੂਰੇ ਦਾ ਪੂਰਾ ਫੁੱਲ ਗਿਆਨ ਦੇ ਤੇ ਫੁੱਲ ਛੱਡਦੇ ਹੁਣ ਵੋਲਟੇਜ ਫੁੱਲ ਕਰਦੇ ਤਾਂ ਕਿ ਤੀਸਰਾ ਖੁੱਲ ਜਾਵੇ ਤੀਸਰੀ ਅੱਖ ਖੁੱਲੀ ਹੋ ਰਹੇ ਖੁੱਲੀ ਹੋਈ ਤਾਂ ਹੈ ਉਹ ਇਹ ਬੰਦੇ ਨਾ ਹੋਵੇ ਅੱਖ ਡਾਇਰੈਕਟ ਜੋੜਦੇ ਹੋ ਵਿਚਾਲੇ ਜਿਹੜੀ ਸੋਚਾ ਉਹ ਵੀ ਚੱਕਦੇ ਵਿਚਾਲੇ ਜਿਹੜੀ ਸੋਚਾ ਨਾ ਉਹ ਵੀ ਚੱਕਦੇ ਡਾਇਰੈਕਟ ਉਹਨਾਂ ਨਹੀਂ ਡਰਦੇ
ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਐਸੋ ਚਰਜ ਦੇਖਿਓ ਕਬੀਰ ਦੱਦ ਕੇ ਭੋਲੇ ਬਰੋਲੇ ਨੀਰ ਰਹਾਓ ਹਰੀ ਅੰਗੂਰੀ ਗਧਾ ਚਰੈ ਨਿਤੋਟ ਹਾਸੈ ਹਿੰਗੈ ਮਰੈ ਮਾਤਾ ਪੈਂਸਾ ਮੂਹਾਂ ਜਾਏ ਕੁਦ ਕੁਦ ਚੜੈ ਰਸਾਤਲ ਪਾਏ ਕਹੋ ਕਬੀਰ ਪ੍ਰਗਟ ਭਈ ਖੇਡ ਲੇਲੇ ਕੋ ਚੁੰਗੈ ਨਿਤ ਭੇੜ
ਇਹ ਕੁਛ ਸ਼ਬਦ ਤਾਂ ਕਬੀਰ ਨੇ ਲਿਖਿਆ ਸੀ ਕਿਤੇ ਕੋਈ ਕਰੈਕਸ਼ਨ ਕੀਤੀ ਹੈ ਪੰਜਵੇਂ ਪਾਤਸ਼ਾਹ ਨੇ ਇਹਦੇ ਚ
ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ
ਆਹੋ ਨਾਲ ਰਲਾਏ ਮਹੱਲਾ ਪੰਜਵਾਂ ਦਾ ਉਹ ਕਰੈਕਸ਼ਨ ਕਰਕੇ ਫਿਰ ਇੱਧਰ ਪਾ ਲਿਆ ਨਹੀਂ ਇਹ ਉਹਦੇ ਚ ਕੱਚ ਸੀ ਜਿਹੜਾ ਕੱਚ ਕਰ ਦਿੱਤਾ ਕੱਚ ਕੀ ਸੀ ਇਹ ਤਾਂ ਪਤਾ ਨਹੀਂ ਲੱਗਿਆ ਉਹਨੇ ਦੱਸਿਆ ਹੀ ਨਹੀਂ ਇਹ ਤਾਂ ਉਹਦੇ ਬੀਚ ਕਿਚ ਪਿਆ ਹੋਊਗਾ ਸ਼ਬਦ ਪਹਿਲਾਂ ਕੱਚਾ ਇੱਧਰ ਇਹ ਪੱਕਾ ਉੱਥੋਂ ਪਤਾ ਲੱਗੂ ਕੀ ਹੈ ਪੜ੍ਹ ਕੇ ਦੋਈ ਜਗ੍ਹਾ ਤੇ ਉੱਥੇ ਕੀ ਲਿਖਿਆ ਸੀ ਇੱਥੇ ਕੀ ਹੈ ਬੀਜਕ ਦੇ ਵਿੱਚ ਸ਼ਬਦ ਹੋਊ ਉੱਥੋਂ ਪਤਾ ਲੱਗ ਜੂਗਾ। ਉਹਨਾਂ ਨੇ ਬੀਜਕ ਲੈ ਕੇ ਉਹ ਜਿਹੜੇ ਕੁਛ ਮਾੜੀ ਮੋਟੀ ਜਿੱਥੇ ਸੰਸ਼ੋਧਨ ਦੀ ਲੋੜ ਸੀ ਉਹ ਕਰਕੇ ਉਹ ਵੀ ਨਾਲ ਚਾੜ ਲਏ।
ਐਸੋ ਚਰਜ ਦੇਖਿਓ ਕਬੀਰ,
ਕਬੀਰ ਨੇ ਇੱਕ ਐਸਾ ਚਰਜ ਦੇਖਿਆ ਕਿ ਦੁੱਧ ਦੇ ਭੁਲੇਖੇ ਪਾਣੀ ਰਿੜਕਦੇ ਸੀ ਲੋਕ, ਨੀਰ ਪਾਣੀ ਦੱਦ ਕੇ ਭਾਲੇ,
ਦੱਦ ਕੇ ਭੋਲੇ ਬਰੋਲੇ ਨੀਰ,
ਦੱਦ ਦਹੀਂ, ਦਹੀਂ ਦੇ ਭੁਲੇਖੇ ਨਾਲ ਪਾਣੀ ਰਿੜਕਣ ਲੱਗੇ। ਸਮੁੰਦਰ ਰਿੜਕਿਆ ਨਾ ਇਹਨਾਂ ਨੇ ਦੇਵਤਿਆਂ ਨੇ, ਉਹ ਸਮੁੰਦਰ ਪਾਣੀ ਰਿੜਕਿਆ। ਫਿਰ ਉਹ ਗੱਲ ਉਹਦੀ ਕਰ ਰਹੇ ਨੇ ਜਿਹੜਾ ਸਮੁੰਦਰ ਕਹਿੰਦੇ ਰਿੜਕਿਆ ਸੀ, ਉਹ ਪਾਣੀ ਰਿੜਕਿਆ। ਫਿਰ ਉੱਥੇ ਕੀ ਰਿੜਕਿਆ, ਕੱਢਿਆ ਵੀ ਕੀ, ਉੱਥੇ ਤੱਤ ਗਿਆ ਤਾਂ ਨਿਕਲਿਆ ਨੀ। ਉਸੇ ਦੀ ਗੱਲ ਕਰ ਰਹੇ ਨੇ, ਗੱਲ ਉੱਥੇ ਸਿਰੇ ਦੀ ਹੈ। ਦੇਵਤਿਆਂ ਨੇ ਕਹਿੰਦੇ ਵਿਸ਼ਨੂੰ ਦੀ ਹਾਜ਼ਰੀ ਵਿੱਚ ਰੱਖ ਕੇ ਰਾਕਸ਼ਾਂ ਨੇ ਦੇਵਤਿਆਂ ਨੇ ਸਮੁੰਦਰ ਰਿੜਕਿਆ, ਨਿਕਲਿਆ ਕੀ ਹੈ ਵਿੱਚੋਂ, 14 ਰਤਨ ਨਿਕਲੇ ਨੇ, ਬ੍ਰਹਮ ਗਿਆਨ ਤਾਂ ਨਿਕਲਿਆ ਨੀ, ਤੱਤ ਗਿਆਨ ਤਾਂ ਹੈ ਨੀ। ਉਹ ਰਿਸ਼ੀਆਂ ਬੋਲੀਆਂ ਨੇ ਸਮੁੰਦਰ ਰਿੜਕਿਆ, ਕੁਛ ਕੱਢਿਆ, ਰਿੜਕਣਾ ਸੀਗਾ ਦੱਧ ਦਹੀਂ ਤੇ ਰਿੜਕ ਲਿਆ ਸਮੁੰਦਰ ਪਾਣੀ, ਤੇ ਕੱਢ ਕੀ ਲਿਆ, ਕੱਢ ਲਈ ਗਊ, ਧਨਸ ਕੱਢ ਲਿਆ, ਇਹ ਕੱਢ ਲਿਆ, ਸੰਖ ਕੱਢ ਲਿਆ, ਆਹ ਕੁਛ ਕੱਢ ਲਿਆ ਇਹਨਾਂ ਨੇ। ਸਾਰਾ ਹਿੰਦੂ ਮਤ ਤੇ ਹੀ ਅਟੈਕ ਕਰਤਾ, ਸਾਰੇ ਤੇ ਹੀ ਇਕੱਠੇ ਹੀ ਆ ਗਏ ਸੀ ਮੁਨੀ ਸਣੇ ਵਿਸ਼ਨੂੰ ਵਿੱਚੇ ਰਾਕਸ਼ ਵਿੱਚੇ ਦੇਵਤੇ, ਇੱਕੋ ਹੀ ਗੱਲ ਚ ਸਾਰੇ ਹੀ ਲਿਆ ਕੇ ਖਤਮ ਕਰਤਾ, ਕੋਈ ਬਚਿਆ ਹੀ ਨੀ। ਰਿਸ਼ੀ ਮੁਨੀ ਆਡਾ ਡਰੇ, ਚਾਹੇ ਦੇਵਤੇ ਆਡਾ ਡਰੇ, ਉੱਥੇ ਤਾਂ ਕੋਲੈਕਟਿਵਲੀ ਕੰਮ ਕਰ ਰਹੇ ਨੇ ਇੱਕ ਪੁਆਇੰਟ ਤੇ, ਇਹ ਸਾਰੇ ਇਕੱਠੇ ਨੇ ਸਮੁੰਦਰ ਰਿੜਕਣ ਉੱਤੇ ਸਹਿਮਤ ਨੇ। ਕੀਤਾ ਕੀ, ਜਿਹੜਾ ਕੋਈ ਕੀਤਾ ਤੁਹਾਡੇ ਸਾਹਮਣੇ ਹੀ ਹੈ, 14 ਰਤਨ ਕੱਢੇ, 14 ਰਤਨਾਂ ਵਿੱਚੋਂ ਸ਼ਰਾਬ ਨਿਕਲੀ ਹੋਈ ਹੈ, ਅੰਮ੍ਰਿਤ ਦਾ ਜਿਹੜਾ ਉਹਨਾਂ ਦਾ ਅਸਰ ਕਰਦਾ ਉਹ ਪਤਾ ਨੀ, ਪਰ ਸ਼ਰਾਬ ਦਾ ਸਾਨੂੰ ਪਤਾ ਜਿਹੜਾ ਅਸਰ ਕਰਦੀ ਹੈ। ਅੰਮ੍ਰਿਤ ਦਾ ਕਦੇ ਦੇਖਿਆ ਨੀ ਜਿਹੜਾ ਕੱਢਿਆ, ਸ਼ਰਾਬ ਹੁਣ ਸਹੀ ਹੈਗੀ ਹੈ ਕਿ ਵੀ ਅੰਮ੍ਰਿਤ ਕਿੱਥੇ ਚਲਿਆ ਗਿਆ, ਜਿਹੜਾ ਅੰਮ੍ਰਿਤ ਸੀ ਉਹ ਕਿੱਥੇ ਗਿਆ, ਉਹ ਦੁਬਾਰਾ ਕਿਉਂ ਨੀ, ਉਹ ਜਦੇ ਖਤਮ ਹੋ ਗਿਆ ਸ਼ਰਾਬ ਹੁਣ ਨਹੀਂ ਚੱਲਦੀ ਹੈ, ਲੋਕ ਵੀ ਬਣਾ ਲੈਂਦੇ ਨੇ ਇਹਨੂੰ। ਇਹ ਜਿਹੇ ਤਰੀਕੇ ਦਾ ਅੰਮ੍ਰਿਤ ਸੀ ਉਹ, ਇਹ ਜਿਹੇ ਤਰੀਕੇ ਦਾ ਹੀ ਅੰਮ੍ਰਿਤ ਹੁਣੇ ਬਣਾਉਂਦੇ ਹੋਣੇ ਨੇ ਉਹ, ਤਾਂ ਹੀ ਉਹ ਅੰਮ੍ਰਿਤ ਕਹਿਣ ਲੱਗ ਗਏ ਨੇ ਆਪਣੇ ਪਾਉਣ ਨੂੰ, ਉਹ ਪਾਉਣ ਨੂੰ ਅੰਮ੍ਰਿਤ ਤਾਂ ਹੀ ਕਹਿਣ ਲੱਗ ਗਿਆ, ਇਹ ਜਿਹੀ ਹੋਊ ਜਾਈ ਜੀ ਸ਼ਰਾਬ ਹੈ। ਇਹ ਅੰਮ੍ਰਿਤ ਤਾਂ ਸ਼ਰਾਬ ਭੈਣ ਭਾਈ ਉਹਨੇ ਦੋਏ, ਇੱਕੋ ਦੋ ਇੱਕੋ ਹੀ ਚੀਜ਼ ਚਿੜਕੇ ਦੇ ਕੱਢੇ ਨੇ, ਇਹ ਉਹਨੂੰ ਮਾੜੀ ਕਿਵੇਂ ਕਹਿ ਦਿਓ। ਸੰਤ ਤਾਂ ਕੰਮ ਦਾ ਕੰਮ ਕਹਿ ਨਹੀਂ ਸਕਦੇ, ਜਿਹੜੇ ਹਿੰਦੂ ਨੇ ਉਹ ਤਾਂ ਕਹਿ ਨਹੀਂ ਸਕਦੇ। ਇਸੇ ਕਰਕੇ ਚੰਡੀ ਤੇ ਹੁਣ ਕਈ ਜਗ੍ਹਾ ਚੜ੍ਹਦੀ ਹੈ ਨਾ ਸ਼ਰਾਬ, ਭੈਰੋਂ ਤੇ ਚੜ੍ਹਦੀ ਹੈ, ਦੇਵੀ ਦੇਵਤਿਆਂ ਦੀ ਚੜ੍ਹਦੀ ਹੈ, ਤੇ ਗੁਰਬਾਣੀ ਨੇ ਮੰਨ ਲਿਆ ਵਿਖਿਆ ਅੰਮ੍ਰਿਤ ਏਕ ਹੈ। ਬੁੱਝੇ ਪੁਰਖ ਸੁਜਾਣ, ਸਮਝਦਾਰ ਆਦਮੀ ਇਸ ਗੱਲ ਨੂੰ ਜਾਣਦੇ ਨੇ ਕਿ ਆਹ ਜਿਹੜੀ ਸ਼ਰਾਬ ਹੈ ਔਰ ਅੰਮ੍ਰਿਤ ਨੇ ਇੱਕੋ ਹੀ ਚੀਜ਼ ਹੈ, ਤੇ ਫਿਰ ਅੰਮ੍ਰਿਤ ਜੇ ਵਿਖਿਆ ਅੰਮ੍ਰਿਤ ਇੱਕੋ ਨੇ, ਫਿਰ ਸ਼ਰਾਬ ਨੂੰ ਭੈੜੀ ਕੌਣ ਕਹਿੰਦੇ, ਬਈ ਕਿਉਂ ਕਹਿੰਦੇ ਹੋ, ਵਿਖਿਆ ਤੋਂ ਹੀ ਬਣੀ ਹੋਈ ਚੀਜ਼ ਹੈ, ਵਿਸ਼ਿਕ ਤੌਰ ਤੇ ਸੋਨੇ ਦਾ ਬਣਿਆ ਹੋਇਆ ਜਿਹੜਾ ਗਹਿਣਾ ਸੋਨਾ ਹੀ ਹੈ, ਉਹ ਮਾਇਆ ਤੋਂ ਪੈਦਾ ਹੋਇਆ ਅੰਮ੍ਰਿਤ ਵੀ ਮਾਇਆ ਹੀ ਹੈ, ਵਿਖਿਆ ਹੀ ਹੈ। ਦੁੱਧ ਨੂੰ ਅੰਮ੍ਰਿਤ ਕਹਿੰਦੇ, ਦੁੱਧ ਮਾਇਆ ਵਿਖਿਆ ਹੀ ਹੈ, ਦੁੱਧ ਪੀਂਦਾ ਬੱਚਾ ਹੈ, ਮੱਝ ਦਾ ਗਾਂ ਦਾ ਉਹ ਜਦੋਂ ਲਾਸਾ ਕਰਦਾ ਲੈਟਰਨ ਕਰਦਾ, ਉਹ ਜੇ ਬਦਬੂ ਜ਼ਿਆਦਾ ਆਉਂਦੀ ਹੈ ਜਾਂ ਘਾਹ ਖਾਂਦਾ ਉਹਦੇ ਨੂੰ, ਤੇ ਦੁੱਧ ਤਾਂ ਅੰਮ੍ਰਿਤ ਹੈ, ਘਾਹ ਅੰਮ੍ਰਿਤ ਹੈ ਨੀ, ਅੰਮ੍ਰਿਤ ਦੀ ਬਦਬੂ ਜ਼ਿਆਦਾ ਹੈ। ਫਿਰ ਅੰਮ੍ਰਿਤ ਉਹ ਪੀਤਾ ਤਾਂ ਉਹਨੇ ਦੁੱਧ ਹੈ ਬੱਚੇ ਨੇ, ਘਾਹ ਦਾ ਖਾਧਾ ਨੀ, ਬਦਬੂ ਉਹਦੇ ਲੈਟਰਨ ਦੇ ਵਿੱਚ ਨਿਕਲੀ ਹੈ, ਕਾਹ ਚੋਂ ਜੋ ਖਾਧਾ ਉਹ ਚੋਂ ਨਿਕਲੀ ਹੈ ਬਦਬੂ, ਜਾਂ ਘਾਹ ਖਾਣ ਲੱਗ ਜੂ ਫਿਰ ਬਦਬੂ ਰਹਿਣੀ ਨੀ, ਕਾਹ ਅੰਮ੍ਰਿਤ ਹੈ ਨੀ। ਇਹ ਹੈ ਇਹ ਐਸ ਨੂੰ ਕਿਹਾ ਬੁੱਝੇ ਪੁਰਖ ਸੁਜਾਣ, ਸੁਜਾਨ ਵਿਚਾਰਵਾਨ ਦੱਸੂਗਾ ਤੁਹਾਨੂੰ ਵੀ ਗੱਲ ਕੀ ਹੈ, ਅੰਮ੍ਰਿਤ ਕੀ ਹੈ। ਇਹ ਅੰਮ੍ਰਿਤ ਹੈ, ਇਹਨੂੰ ਅੰਮ੍ਰਿਤ ਕੁਰਬਾਨੀ ਨਹੀਂ ਮੰਨਦੀ ਇਹਨਾਂ ਚੀਜ਼ਾਂ ਨੂੰ। ਉਹ ਕਹਿਤਾ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਂ ਤੇ ਠਾਕੁਰ ਕੋਲ ਰੱਖ ਬਣਵਾ। ਜੇ ਤੂੰ ਸਮਝਦਾ ਵੀ ਅੰਮ੍ਰਿਤ ਨੇ ਛੱਤੀ, ਉਹ ਠਾਕੁਰ ਜੀ ਨੇ ਦਿੱਤੇ ਨੇ ਉਹਨੂੰ ਯਾਦ ਰੱਖ, ਛੱਡ ਪਰੇ ਅੰਮ੍ਰਿਤ ਨੂੰ। ਅੰਮ੍ਰਿਤ ਮੰਨ ਕੇ ਜੇ ਖਾਣਾ ਤਾਂ ਉਹਨੂੰ ਯਾਦ ਵੀ ਰੱਖ ਜੀ ਨੇ ਬਣਾਏ ਨੇ, ਉਹ ਯਾਦ ਹੀ ਨੀ ਅੰਮ੍ਰਿਤ ਅੰਮ੍ਰਿਤ ਯਾਦ ਨੇ ਤੇਰੇ। ਉੱਥੇ ਬਿਲਕੁਲ ਖੰਡਣੇ ਕਰਤਾ, ਦੇਵਤੇ ਵੀ ਖੰਡਣ ਕਰਤੇ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਲ ਦੇਵਤਾ, ਲੂਣ ਪੰਜਵਾਂ ਪਾਇਆ ਕਰਿਤਾ ਹੋਇਆ ਪਾਕ ਪਵਿੱਤਰ। ਬਾਕੀ ਦੇਵਤੇ ਕਿਹੜੇ ਸੀ ਫਿਰ? ਪਾਣੀ ਦੇਵਤਾ, ਅੰਨ ਦੇਵਤਾ, ਅਪਵਿੱਤਰ ਤੇ ਫਿਰ ਉਹ ਘਿਓ ਨਾਲ ਪਵਿੱਤਰ ਹੋ ਗਏ, ਜਿਹੜਾ ਦੇਵਤਾ ਹੈ ਨੀ। ਆਹ ਕੁਛ ਸੀ ਇਹਨਾਂ ਦੇ ਕੋਲ, ਆਹ ਰਿੜਕਿਆ ਸੀ ਇਹਨਾਂ ਨੇ, ਆਹ ਕੁਛ ਕੱਢਿਆ ਸੀ ਰਿੜਕ ਕੇ, ਦੱਦ ਕੇ ਪਾਲੇ ਬਰੋਲੇ
ਨੀਰ
ਨੀਰ ਨੀਰ ਜਿਹੜੇ ਨੇ ਰਿੜਕਿਆ, ਉਹਨਾਂ ਨੇ ਆਏ ਰਿਜ਼ਲਟ ਕੱਢੇ ਹੋਏ ਨੇ ਉਹਨਾਂ ਦੇ ਸਾਹਮਣੇ ਨੇ ਤੁਹਾਡੇ। ਉਹ ਰਿਸ਼ੀ ਮੁਨੀ ਬੜੇ ਵਿਦਵਾਨ ਸੀ ਜਿਹੜੇ, ਉਹ ਵਿਦਵਾਨਾਂ ਦੇ ਰਿਜ਼ਲਟ ਨੇ। ਰਿਸ਼ੀ ਮੁਨੀਆਂ ਦੀ ਕਰਦੇ ਹੋਣਗੇ ਇੱਜ਼ਤ ਕਰੀ ਜਾਣ, ਗੁਰਬਾਣੀ ਨੀ ਘਾਸ ਵੇਰਦੀ ਕਿਸੇ ਨੂੰ। ਗੁਰਬਾਣੀ ਸਿਰਫ ਬ੍ਰਹਮ ਗਿਆਨ ਨੂੰ ਘਾਸ ਗਏ, ਬ੍ਰਹਮ ਗਿਆਨ ਤੇ ਬਿਨਾ, ਹੁਕਮ ਦੇ ਬਿਨਾਂ ਕਿਸੇ ਚੀਜ਼ ਨੂੰ ਨੀ ਬਣਦੀ। ਉਹਦਾ ਹੁਕਮ ਦੇ ਮੁਖਾਲਫ ਨੇ ਸਾਰੇ ਰਿਸ਼ੀ ਮੁਨੀ, ਹੁਕਮ ਦਾ ਹੀ ਵਿਰੋਧ ਕਰੀ ਖੜੇ ਨੇ। ਧੜੇਬੰਦ ਆਦਮੀ ਨੇ ਸਾਰੇ, ਧੜੇਬੰਦੀ ਹੈ, ਧੜੇਬੰਦੀਆਂ ਨੇ ਉਹਨਾਂ ਦੇ ਆਪਸ ਵਿੱਚ ਹੀ ਬਣਾਈ ਹੋਈਆਂ। ਕੋਈ ਕਿਸੇ ਨਾਲ ਖੜਾ, ਕੋਈ ਕਿਸੇ ਨਾਲ ਖੜਾ, ਸਾਰੇ ਦੇਖ ਲਓ ਉਹਨਾਂ ਦੇ ਜਿਹੜੇ ਆਉਂਦੇ ਨੇ। ਸੂਰਜ ਕਿਸੇ ਦਾ ਚੇਲਾ, ਕਿਸੇ ਦਾ ਕੋਈ ਹੈ, ਕੋਈ ਸੂਰਜ ਦਾ ਪੁਜਾਰੀ ਹੈ, ਸੂਰਜ ਉਹਦੇ ਨਾਲ ਖੜਾ, ਧੜੇਬੰਦੀ ਹੈ ਉੱਥੇ ਤਾਂ ਸਾਰੀ। ਉਹ ਕਹਿੰਦਾ ਮੈਂ ਉਹਦੀ ਮਦਦ ਕਰੂੰਗਾ, ਉਹ ਮੈਂ ਉਹਦੀ ਮਦਦ ਕਰੂੰਗਾ, ਤੇ ਧੜੇਬੰਦੀਆਂ ਨੇ ਸਾਰੀਆਂ ਇਹਨਾਂ ਦੀਆਂ। ਸੱਚ ਰਾਹ ਧੜਾ ਕਿਸੇ ਦਾ ਨੀ ਇਹਨਾਂ ਦਾ, ਸਾਰੇ ਹੰਕਾਰ ਦੇ ਭਰੇ ਹੋਏ ਨੇ। ਦੱਦ ਕੇ ਪਾਲੇ ਬਰੋਲਾ ਨੀਰ, ਇਤਿਹਾਸ ਹੈ ਨੀਰ ਕੀ ਹੈ, ਰਮਾਇਣ ਕੀ ਹੈ ਨੀਰ ਹੈ, ਰਮਾਇਣ ਕੀ ਹੈ ਨੀਰ ਹੈ, ਮਹਾਭਾਰਤ ਕੀ ਹੈ ਨੀਰ ਹੈ, ਸਭ ਇਤਿਹਾਸ ਕੀ ਹੁੰਦਾ ਨੀਰ ਹੈ। ਸਾਡੇ ਵੀ ਨੀਰ ਹੀ ਬੁਲਾਉਂਦੇ ਨੇ, ਜਿਹੜਾ ਇਤਿਹਾਸ ਹੈ ਸਭ ਨੀਰ ਹੈ, ਦੱਦ ਕੇ ਪਾਲੇ ਬਰੋਲੇ ਨੀਰ। ਜਿੰਨਾ ਇਤਿਹਾਸ ਹੈ ਸਭ ਨੀਰ ਹੈ, ਪਾਣੀ ਪਾਣੀ ਰਿੜਕੇ, ਆਹ ਨੀ ਰਿੜਕਿਆ ਦੱਦ, ਇਹ ਰਿੜਕਦੇ ਫਿਰ ਪਤਾ ਲੱਗਦਾ ਫਿਰ ਕੋਈ ਨਿਕਲਦਾ, ਇਹ ਰਿੜਕਿਆ ਨੀ, ਉਹ ਰਿੜਕ ਲਿਆ ਭਾਈ ਗੁਰਦਾਸ ਦੇਵ ਬਾਰਾਂ ਰਿੜਕਿਆ, ਕੀ ਨਿਕਲਿਆ ਨੀਰ ਵਿੱਚੋਂ, ਪੱਲੇ ਕੀ ਹੈ, ਕੁਛ ਵੀ ਨੀ, ਪੱਲੇ ਕੱਖ ਵੀ ਨੀ ਹੈ, ਤੱਤ ਤਾਂ ਹੈ ਨੀ, ਤੱਤ ਮਿਲਦਾ ਜੇ ਇਹਨੂੰ ਰਿੜਕਦੇ। ਹਾਂਜੀ,
ਰਹਾਉ ਹਰੀ ਅੰਗੂਰੀ ਗਧਾ ਚਰੈ,
ਗਧਾ ਜਿਹੜਾ ਹੁੰਦਾ ਹਮੇਸ਼ਾ ਹਰਾ ਜਿਹੜਾ ਘਾਹ ਹੁੰਦਾ, ਘਾਹ ਖਾਂਦਾ ਨਾ ਗਾ ਥੱਲੇ ਚੁਗਦਾ ਹੁੰਦਾ, ਹਰੀ ਔਂਕਰੀ ਹਰਾ ਘਾਹ ਫੁੱਟਿਆ ਹੋਇਆ ਗਾ ਖੁਸ਼ ਹੋ ਕੇ ਚਰਦਾ, ਵਿਚਾਰਾ ਖਾ ਦਾ ਸੁੱਕਾ ਵੀ ਲੈਂਦਾ ਪਰ ਖੁਸ਼ ਹੋ ਕੇ। ਹਰੀ ਔਂਕਰੀ ਗਧਾ ਚਰ, ਹਰੀ ਅੰਗੂਰੀ ਗਧੇ ਨੂੰ ਕੌਣ ਦਿੰਦਾ ਵਿਚਾਰੇ ਨੂੰ, ਇਹਨੂੰ ਕਾਹਨੂੰ ਕੋਈ ਖਾਣ ਦਿੰਦਾ, ਹੋਰ ਡੰਗਰ ਨੇ ਗਧਿਆਂ ਨੂੰ ਰੂੜੀਆਂ ਤੇ ਜਿਹੜਾ ਹੁੰਦਾ ਨਾ ਜੂਠ ਜਾਠ ਉਹੀ ਮਿਲਦੀ ਹੈ। ਪਰ ਇੱਥੇ ਹੈਰਾਨੀ ਦੀ ਗੱਲ ਹੈ, ਗਧਾ ਹਰੀ ਅੰਗੂਰੀ ਚਾਰਦਾ, ਉਹ ਸੰਤ ਗਧਾ ਖਾਂਦਾ ਦੋਇਆਂ ਨੂੰ ਵਧੀਆ ਬੋਲਦਾ ਨੂੰ, ਉਹ ਬੋਲਦਾ ਨੂੰ ਜਿਹੜੇ ਕਮਾਉਂਦੇ ਨੇ ਵਧੀਆ ਗਧਾ ਖਾਂਦਾ, ਅਕਲ ਦਾ ਖੋਤਾ ਕੰਮ ਕਰਦਾ ਨੀ, ਬਹੁਤ ਜਿਹੜੇ ਬਹੁਤ ਬਹੁਤ ਕਮਾਉਂਦੇ ਨੇ ਉਹਨਾਂ ਨੂੰ ਵਧੀਆ ਇਹ ਖਾਂਦਾ, ਹਰੀ ਅੰਗੂਰੀ ਇਹ ਚੱਲਦਾ।
ਹਾਸਾ
ਦੇਖਿਆ ਕਹਿੰਦੇ ਕਿਸੇ ਨੇ, ਇਹ ਤਾਂ ਹਸਣ ਵਾਲਾ ਗਧਾ, ਇਹ ਤਾਂ ਹਸਣ ਵਾਲਾ ਗਧਾ, ਨਿਤੋ ਹਾਸਾ ਰੋਜ ਉੱਠ ਕੇ ਹਾ ਉਹ ਕਰਦਾ, ਗਿਆਨ ਧਿਆਨ ਦੀ ਕੋਈ ਗੱਲ ਨੀ ਕਰਦਾ, ਬਸ ਹਾਸਾ ਹੀ ਹੈ, ਹੋਰ ਕੁਛ ਨੀ ਹੈ, ਬੱਲੇ ਹਸਾ ਹਿੰਗਾ
ਮਰੇ
ਬਸ, ਮਰਨਾ ਹੀ ਹੈ ਫਿਰ ਉਹਨੇ ਕੀ ਕਰਨਾ, ਇਹੀ ਕਰਦਾ ਰਿਹਾ ਤਾਂ ਮਰੂ ਡੈਫੀਨੇਟਲੀ। ਇਹ ਸੰਤ ਦੀ ਗੱਲ ਹੈ, ਸਾਖਤ ਮਰੇ ਸੰਤ ਸਭ, ਇਹ ਸਾਖਤ ਦੀ ਗੱਲ ਹੈ, ਉਹਦੇ ਸ਼ਬਦ ਦੇ ਨਾਲੇ ਰਲਾ ਕੇ ਲਿਖਿਆ ਹੋਇਆ।
ਐਸੋ ਚਰਜ ਦੇਖਿਓ ਕਬੀਰ,
ਹਾਂ ਇਹ ਚਰਜ ਦੇਖਿਓ, ਉਤਲਾ ਜਿਹੜਾ ਕਹਿ ਕੇ ਆਇਆ ਉਸੇ ਦੀ ਗੱਲ ਕੀਤੀ ਹੈ। ਸਾਬਤ ਕਰਤਾ ਵੀ ਇਹੋ ਜਿਹਾ ਚੱਜ ਦੇਖਿਆ ਜਿਹੜਾ ਆਹ ਹੋਇਆ ਮੇਰੇ ਸਾਹਮਣੇ ਹੋਇਆ ਇਹ ਕੋਈ ਪ੍ਰੈਕਟੀਕਲ ਦੇਖਿਆ ਹੋਇਆ ਕਬੀਰ ਦਾ ਕੋਈ ਹੋਣਾ ਨਾਲ ਸੰਤ ਉਹਦੀ ਗੱਲ ਉਹਨਾਂ ਨੇ ਕਰਤੀ ਆਪਣੀ ਘੁਮਾ ਕੇ ਕਵਿਤਾ ਦੇ ਵਿੱਚ ਕਰਤੀ ਦੇਖਿਆ ਕਬੀਰ ਨੇ ਜਿਹੜਾ ਅੱਖੀ ਦੇਖੀ ਗੱਲ ਦੱਸੀ ਹੈ
ਮਾਤਾ ਭੈਂਸਾ ਮੂਹਾ ਜਾਏ ਕੁਦ ਕੁਦ ਚਰੇ ਰਸਾਤਲ ਪਾਏ
ਜਿਹੜਾ ਸੁਭਾਅ ਸੀਗਾ ਕਹੇ ਸੀ ਜਿਵੇਂ ਮਾਤਾ ਭੈਂਸੇ ਦਾ ਸੁਭਾਅ ਹੁੰਦਾ ਜਿਹੜਾ ਨੱਥ ਦਾ ਦੁੱਖ ਨੀ ਮੰਨਦਾ ਮੁੜਦਾ ਹੀ ਨੀ ਜਿਹੜਾ ਉਹਨੂੰ ਮੁੜ ਜਾਵੇ ਸਮਾਂ ਟੱਕਰ ਮਾਰਨ ਪੈਂਦਾ ਕੋਈ ਅਗਿਆਨ ਦੀ ਗੱਲ ਕਰੇ ਉਹਨੂੰ ਟੱਕਰ ਮਾਰਨ ਪੈਂਦਾ ਘੂਰਨ ਪੈਂਦਾ ਲੜਨ ਪੈਂਦਾ ਗੱਲ ਪੈਂਦਾ
ਕੁਦ ਕੁਦ ਚਰੇ ਰਸਾਤਲ ਪਾਏ
ਮਾਤਾ ਉਹ ਜਿਆਦਾ ਸੁਭਾਅ ਉਹਦਾ ਜੇ ਕੋਈ ਗਿਆਨ ਦੀ ਗੱਲ ਕਹੇ ਨਾ ਨਹੀਂ ਨਹੀਂ ਮੰਨਦਾ ਹੀ ਨੀ ਕਿਸੇ ਗ੍ਰੰਥ ਨੂੰ ਨਹੀਂ ਜੀ ਸਿੱਧੇ ਜੁੜੀਆਂ ਹੋਈਆਂ ਤਾਰਾਂ ਸਾਡੀਆਂ ਤੁਹਾਨੂੰ ਕੀ ਪਤਾ ਗ੍ਰੰਥ ਵਾਲੇ ਤਾਂ ਕੁਛ ਵੀ ਨੀ ਜਾਣਦੇ ਲੈ ਲੋ ਅਮੋਹ ਜਾਏ ਅਮੋਹ ਆਉਂਦਾ ਆਪਣੀ ਮਰਜ਼ੀ ਦੀ ਹੋਈ ਸਾਰਾ ਕੁਛ ਆਪਣੀ ਮਰਜ਼ੀ ਦਾ ਹੀ ਕਹੀ ਜਾਂਦਾ ਕਿਸੇ ਗ੍ਰੰਥ ਤੇ ਖੜਾ ਹੀ ਹੈ ਨੀ ਕਿਸੇ ਗੁਰੂ ਨਾਲ ਜੁੜਿਆ ਹੋਇਆ ਹੀ ਹੈ ਨੀ ਕੋਈ ਕਿਸੇ ਦੇ ਨੱਥ ਹੈ ਹੀ ਨੀ ਉਹਦੇ ਪਾਈ ਹੋਈ ਐ ਨੀ ਕਹਿੰਦਾ ਵੀ ਗੀਤਾ ਚਾਹ ਲਿਖਿਆ ਕਹਿੰਦਾ ਹੋਊਗਾ ਗੀਤਾ ਚ ਗੀਤਾ ਕਾਹ ਖੁਦਾ ਦੀ ਲਿਖੀ ਹੋਈ ਹੈ ਆਦਮੀਆਂ ਦੀ ਲਿਖੀ ਹੁੰਦੀ ਹੈ ਜਾਏ
ਕੁਦ ਕੁਦ ਚਰਾ ਸਾਤਰ ਪਾਏ
ਕੁਦ ਕੁਦ ਚਰਾ ਬਸ ਚਾਰਾ ਕੀ ਹੈ ਸਰੀਰ ਦਾ ਚਾਰਾ ਚੜਦਾ ਚਾਰਾ ਚੜਦਾ ਚੰਗਾ ਖਾਂਦਾ ਪਰ ਆਪਣਾ ਵਰਜਿਸ਼ ਕਰਦਾ ਡੰਡ ਬੈਠਕਾ ਮਾਰਦਾ
ਝੋਟਿਆਂ ਨੂੰ ਪਲਿਆ ਪਿਆ
ਝੋਟੇ ਕੋ ਫਿਟਿਆ ਪਿਆ
ਰਸਾਤਲ ਪਾਏ
ਔਰ ਬੁੱਧ ਕਰਕੇ ਬੁੱਧ ਪਾ ਕਰਕੇ ਥੱਲੇ ਜਾ ਰਿਹਾ ਰੋਜ਼ ਥੱਲੇ 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 ਚਰਨ ਦਾ ਹੀਰ ਹੋ ਰਿਹਾ ਰਸਾਤਲ ਨੂੰ ਜਾ ਰਿਹਾ
ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੁੰਗੇ ਨਿਤ ਭੇੜ
ਕਹੋ ਕਬੀਰ ਪ੍ਰਗਟ ਪਈ ਖੇਡ ਕਬੀਰ ਕਹਿੰਦਾ ਸਭ ਕੁਛ ਕਿਉਂ ਹੋ ਰਿਹਾ ਏਡਾ ਬੜਾ ਸੰਤ ਹੈ ਕਾਸ਼ੀ ਬਨਾਰਸ ਦੇ ਵਿੱਚ ਬੈਠਾ ਹੈ ਇੱਥੇ ਇੰਨਾ ਪ੍ਰਚਾਰ ਹੈ ਇਹਦੇ ਤੇ ਅਸਰ ਕਿਉਂ ਨੀ ਪਿਆ ਗੱਲ ਕੀ ਹੋਈ ਉਹ ਹੈਰਾਨ ਹੈ ਫਿਰ ਕਹਿੰਦਾ ਹੁਣ ਹਾਂ ਅੱਜ ਸਮਝ ਆਈ ਹੈ ਪ੍ਰਗਟ ਭਾਈ ਖੇਡ ਹੁਣ ਮੈਨੂੰ ਸਮਝ ਆਈ ਹੈ ਪ੍ਰਗਟ ਹੋਈ ਹੈ ਗੱਲ ਕੀ ਹੈ
ਲੇਲੇ ਕੋ ਚੁੰਗੇ ਨਿਤ ਭੇੜ
ਲੇਲੇ ਕੋ ਚੁੰਗੇ ਨਿਤ ਭੇੜ ਇਹਦੀ ਜਿਹੜੀ ਬੁੱਧੀ ਭੇੜ ਹੈ ਨਾ ਇਹ ਤਾਂ ਇਹਦੇ ਮਨ ਨੂੰ ਖੋਜ ਕਰਨ ਚ ਲੱਗੀ ਹੋਈ ਆ ਲੇਲਾ ਹੁੰਦਾ ਮਨ ਬੁੱਧੀ ਦਾ ਭੇੜ ਦਾ ਜਿਵੇਂ ਬੁੱਧੀ ਦਾ ਪੈਦਾ ਕੀਤਾ ਹੈ ਮਨ ਬੁੱਧੀ ਜਿਹੜੀ ਹੈ ਮਨਮੁਖ ਦੀ ਬੁੱਧੀ ਹੈ ਆਪਣੇ ਮਨ ਦੇ ਪਿੱਛੇ ਹੁੰਦੀ ਹੈ ਉਹਨੂੰ ਖੁਸ਼ ਕਰਨ ਚ ਹੁੰਦੀ ਹੈ ਜਿਹੜੀ ਬੁੱਧੀ ਮਨ ਦੇ ਪਿੱਛੇ ਲੱਗ ਕੇ ਮਨ ਨੂੰ ਖੁਸ਼ ਕਰੇ ਉਹਨੂੰ ਭੇਡ ਕਹਿੰਦੇ ਨੇ ਭੇਡ ਗੰਦਗੀ ਖਾਂਦੀ ਹੁੰਦੀ ਹੈ ਹੋਰ ਵੀ ਕੁਛ ਖਾ ਲੈਂਦੀ ਹੈ ਗੰਦਗੀ ਵੀ ਖਾ ਜਾਂਦੀ ਹੈ ਇਹ ਭੇਡ ਹੈ ਭੇਡ ਬਾਅਦ ਭੇਡ ਇੱਕ ਹੋਰ ਗੱਲ ਹੈ ਭੇਡ ਐਮ ਨੀ ਦੇਖਦੀ ਉੱਤੇ ਨੂੰ ਨੀ ਜਗਦੀ ਕਹਿੰਦੇ ਥੱਲੇ ਨੂੰ ਰੱਖਦੀ ਇਹਨੂੰ ਬਾਹਰ ਨੀ ਦੇਖਦੀ ਕੀ ਹੋ ਰਿਹਾ ਭੇਡਾ ਚਾਲ ਹੈ ਜਾਂ ਕੀ ਭੇਡਾ ਚਾਲ ਹੈ ਚਲਤੇ ਕੇ ਪਾਛੇ ਚਲਾ ਇੱਕ ਮਿੰਟ ਖੂਜ ਕਰਦੇ ਸੌ ਕਰ ਜਾਂਦੀ ਹੈ ਨੀ ਦੇਖਦੀ ਗਾਹਾਂ ਦੀਆਂ ਗਰੀਆਂ ਖੜਦੀ ਹੋ ਨੀ ਉੱਤਰ ਤੇ ਚੱਕਦੀ ਹੋ ਨੀ ਹੈ ਪੈਰਾਂ ਅਗਲਿਆਂ ਦੇ ਪੈਰਾਂ ਆਪਣੇ ਪੈਰਾਂ ਤੇ ਥੋੜਾ ਜਾ ਕੇ ਉਹਦੀ ਨਿਗਾਹ ਹੁੰਦੀ
ਲੰਬੀ ਨਜ਼ਰ ਨੀ
ਨਾ ਦੂਰ ਦੀ ਸੋਚਦੀ ਨੀ ਇਹਦੇ ਬੁੱਧੀ ਚ ਦੂਰ ਹੁੰਦੇ ਸੀ ਨੀ ਇਹਦਾ ਭੇਡ ਹੈ ਗਾਹ ਕੀ ਹੋਊਗਾ ਰਿਜ਼ਲਟ ਕੀ ਹੋਊਗਾ ਇਹ ਰਾਣੀਆਂ ਨੂੰ ਇਹਨੂੰ ਮਨ ਨੂੰ ਖੁਸ਼ ਕਰ ਲਓ ਆਪਣਾ ਹੁਣ ਖਾ ਪੀ ਲਓ ਉਹ ਕਹਿੰਦਾ ਇਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ
ਰਾਮ ਰਮਤ ਮਤ ਪ੍ਰਗਟੀ ਆਈ
ਰਾਮ ਰਮਤ ਮਤ ਪ੍ਰਗਟੀ ਆਈ
ਕਹੋ ਕਬੀਰ ਗੁਰ ਸੋਝੀ ਪਾਈ
ਰਾਮ ਰਮਤ ਦੇ ਵਿੱਚ ਜਿਉਂ ਜਿਉਂ ਮਨ ਰਾਮ ਦੇ ਵਿੱਚ ਰਮੀ ਗਿਆ ਮੇਰੀ ਮਤ ਤਾਂ ਹੋ ਗਈ ਪ੍ਰਗਟ ਪਾਈ ਮੈਨੂੰ ਤਾਂ ਆ ਗਈ ਸੋਝੀ
ਕਹੋ ਕਬੀਰ ਗੁਰ ਸੋਝੀ ਪਾਈ
ਕਬੀਰ ਕਹਿੰਦਾ ਮੈਨੂੰ ਗਿਆਨ ਨੇ ਇਹ ਚਾਨਣ ਕੀਤਾ ਮੇਰੇ ਅੰਦਰ ਸੋਝੀ ਕਰਤੀ ਬਈ ਇਹ ਜਿਹੜਾ ਕੰਮ ਇਹ ਤਾਂ ਕੰਮ ਘਾਟੇ ਦਾ ਸੌਦਾ ਹੈ
ਜਪ ਆਦਿ ਸੱਚ ਜੁਗਾਦ ਸੱਚ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਜਪ ਪਾਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਜਪ ਪਾਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ
ਪੰਚਪਦੇ ਜੂੰ ਜਲ ਛੋੜ ਬਾਹਰ ਪਇਓ ਮੀਨਾ ਪੂਰਵ ਜਨਮ ਹੋ ਤਪ ਕਾ ਹੀਨਾ ਅਬ ਕਉ ਰਾਮ ਕਵਣਗਤ ਮੋਰੀ ਤਜੀ ਨੇ ਬਨਾਰਸ ਮਤ ਭਈ ਥੋਰੀ ਰਹਾਉ ਸਗਲ ਜਨਮ ਸ਼ਿਵਪੁਰੀ ਗਵਾਇਆ ਮਰਤੀ ਬਾਰ ਮਗਰ ਉੱਠ ਆਇਆ ਬਹੁਤ ਬਰਸ ਤਪ ਕੀ ਕਾਂਸੀ ਮਨ ਪਿਆ ਮਗਰ ਕੀ ਵਾਸੀ ਕਾਸ਼ੀ ਮਗਰ ਸੰਭ ਵਿਚਾਰੀ ਓਛੀ ਭਗਤ ਕੈਸੇ ਉਤਰਸ ਪਾਰੀ ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ ਮੂਆ ਕਬੀਰ ਰਮਤ ਸ੍ਰੀ ਰਾਮੈ ਜਿਉਂ ਜਲ ਛੋੜ ਬਾਹਰ ਪਇਓ ਮੀਨਾ ਪੂਰਵ ਜਨਮ ਹੋ ਤਪ ਕਾ ਹੀਨਾ
ਜਿਉਂ ਜਲ ਛੋੜ ਬਾਹਰ ਪਇਓ ਮੀਨਾ ਮੀਨਾ ਪਲੰਗ ਲਫ਼ਜ਼ ਵਰਤਿਆ ਮੀਨ ਜੇ ਔਂਕੜ ਹੋਵੇ ਨਾ ਲੱਗਿਆ ਹੋਇਆ ਇੱਥੇ ਤਾਂ ਖੈਰ ਮੀਨਾ ਵੈਸੇ ਹੀ ਮੀਨ ਔਂਕੜ ਵਾਲਾ ਹੋਵੇ ਤਾਂ ਵੀ ਪਲੰਗ ਹੁੰਦਾ ਜ਼ਿਆਦਾਤਰ ਗੁਰਬਾਣੀ ਪਲੰਗ ਕਰਕੇ ਸੰਬੋਧਨ ਆਦਿ ਗੁਰੂ ਗ੍ਰੰਥ ਸਾਹਿਬ ਚ ਪੁਰਖ ਪ੍ਰਧਾਨ ਹੈ ਕਰਤਾ ਪੁਰਖ ਹੈ ਨਾ ਉੱਥੇ ਮਾਤਾ ਪ੍ਰਧਾਨ ਹੈ ਦਸਮ ਦੇ ਵਿੱਚ ਮਾਤਾ ਕੀ ਹੈ ਮਾਤਾ ਜਿਹਨੂੰ ਕਹਿੰਦੇ ਤੁਰਕੀ ਬਾਣੀ ਉਹ ਮਾਤਾ ਚਾਹੇ ਹੁਕਮ ਮਾਤਾ ਹਾਕਮ ਪਿਤਾ ਹੈ ਦੋਵੇਂ ਕੋਈ ਹੁਕਮ ਜਿਹੜਾ ਹੈ ਮਾਤਾ ਹੁਕਮ ਹਮੇਸ਼ਾ ਨਹੀਂ ਰਹਿੰਦਾ ਹਾਕਮ ਹਮੇਸ਼ਾ ਰਹਿੰਦਾ ਹੁਕਮ ਹਮੇਸ਼ਾ ਨਹੀਂ ਪ੍ਰਗਟ ਰਹਿੰਦਾ ਹਾਕਮ ਹਮੇਸ਼ਾ ਰਹਿੰਦਾ ਇਸ ਕਰਕੇ ਪੁਰਖ ਪ੍ਰਧਾਨ ਆਦਿ ਵਿੱਚ ਪੁਰਖ ਪ੍ਰਧਾਨ ਇਹ ਆਦਿ ਗ੍ਰੰਥ ਹੈ ਨਾ ਇਹਦੇ ਵਿੱਚ ਪੁਰਖ ਪ੍ਰਧਾਨ ਉਹ ਜਿਹੜਾ ਫਿਰ ਆਦਿ ਤੋਂ ਬਾਅਦ ਦਾ ਗ੍ਰੰਥ ਹੈ ਜਦੋਂ ਹੁਕਮ ਪੈਦਾ ਕਰ ਲਿਆ ਫਿਰ ਸੰਸਾਰ ਵੀ ਪੈਦਾ ਹੋ ਗਿਆ ਨਾਲ ਹੁਕਮ ਪੈਦਾ ਹੋ ਗਿਆ ਸੰਸਾਰ ਵੀ ਪੈਦਾ ਹੋ ਗਿਆ ਫਿਰ ਦਸਮ ਗ੍ਰੰਥ ਦਾ ਨੰਬਰ ਹੁੰਦਾ ਵਿੱਚ ਹੁਕਮ ਦੇ ਵਿੱਚ ਰਚਨਾ ਦੇ ਵਿੱਚ ਦਾ ਜ਼ਿਆਦਾ ਵਰਤਾਂਤ ਉਹਦੇ ਵਿੱਚ ਰਚਨਾ ਦਾ ਹੁਕਮ ਦਾ ਵਰਤਾਂਤ ਜ਼ਿਆਦਾ ਉੱਥੇ ਹੁਕਮ ਚੁੱਕੇ ਜਿਹੜਾ ਗੁਰਮਤ ਇਸਤਰੀ ਲਿੰਗ ਹੈ ਮਤ ਇਸਤਰੀ ਲਿੰਗ ਹੈ ਬਾਣੀ ਨੇ ਜੋ ਕਰਾਮਾਤ ਦਿਖਾਈ ਹੈ ਸੰਸਾਰ ਪੈਦਾ ਕਰਕੇ ਹੁਕਮ ਨੇ ਉਹਦਾ ਵਰਤਾਂਤ ਜ਼ਿਆਦਾ ਤੇ ਹੁਕਮ ਦੀ ਜ਼ਿਆਦਾ ਗੱਲ ਹੈ ਦਸਮ ਦੇ ਵਿੱਚ ਇਹਦੇ ਚ ਹਾਕਮ ਦੀ ਗੁਣ ਨੇ ਹਾਕਮ ਦੇ ਗੁਣ ਨੇ ਹਾਕਮ ਦੇ ਗੁਣ ਨੇ ਜੋ ਸ੍ਰਿਸ਼ਟੀ ਪੈਦਾ ਕੀਤੀ ਉਹੀ ਗੁਣ ਨੇ ਜਿਵੇਂ ਛਾੜ ਬਾਹਰ ਪਿਓ ਮੀਨਾ ਜਿਵੇਂ ਦਲ ਛੋੜ ਬਾਹਰ ਪਿਓ ਮੀਨਾ ਜਿਵੇਂ ਕੋਈ ਮੱਛ ਪਾਣੀ ਨੂੰ ਆਪਣੇ ਆਪ ਛੱਡ ਕੇ ਬਾਹਰ ਹੋ ਜਾਵੇ ਮੱਛ ਆਪਣੇ ਆਪ ਪਾਣੀ ਨੂੰ ਨਹੀਂ ਛੱਡਦਾ ਉਹ ਤਾਂ ਕੱਢੇ ਤੇ ਨਹੀਂ ਬਾਹਰ ਨਿਕਲਦਾ ਲੇਕਿਨ ਮਨ ਜਿਹੜਾ ਹੈ ਇਹ ਰਾਮ ਉਦਕ ਚੋਂ ਬਾਹਰ ਚਲਾ ਗਿਆ ਜਲਕੀ ਮਛਲੀ ਚੜੀ ਹੋਈ ਜਲਕੀ ਮਛਲੀ ਤਰਵਰ ਵਿਆਈ ਮੱਛੀ ਨਹੀਂ ਜਲਦੇ ਜਲ ਬਾਹਰ ਜਾਂਦਾ ਮੱਛ ਨਹੀਂ ਜਾਂਦਾ ਮੱਛੀ ਨਹੀਂ ਜਾਂਦੀ ਪਾਣੀ ਛੱਡ ਕੇ ਪਤਾ ਮੌਤ ਹੈ ਮੇਰੀ ਪਾਣੀ ਤੋਂ ਬਾਹਰ ਪਰ ਜੇ ਤੱਕ ਤੇ ਹੋ ਜਾਵੇ ਜੋ ਜਲ ਛੋੜ ਬਾਹਰ ਪਿਓ ਮੀਨਾ ਐਸੀ ਅਵਸਥਾ ਸੀ ਮੇਰੀ ਜਿੰਨਾ ਚਿਰ ਮੈਂ ਮੌਲਾ ਫੇਰਦਾ ਰਿਹਾ ਉਨਾ ਚਿਰ ਵੀ ਹੁਣ ਤੋਂ ਪਹਿਲਾਂ ਹੁਣ ਨੀ ਉਹ ਅਵਸਥਾ ਜਿਉਂ ਤਾਂ ਲਾਇਆ ਹੈ ਹੁਣ ਨੀ ਅਵਸਥਾ ਹੋ ਕਬੀਰ ਦੀ ਇਸ ਵਕਤ ਨੀ ਉਹ ਅਵਸਥਾ ਹੈ ਪਹਿਲਾਂ ਸੀ ਇਲਾ ਵਾਲੀ ਅਵਸਥਾ ਸੀ। ਸੁਪਨੇ ਵਾਲੀ ਅਵਸਥਾ ਚ ਇਹੀ ਅਵਸਥਾ ਹੁੰਦੀ ਹੈ, ਸੁਪਨੇ ਵਾਲੀ ਅਵਸਥਾ ਇਹੀ ਹੈ। ਜਦ ਚੁਣ ਬਾਹਰ ਪਿਓ ਬਿਨਾ ਪੂਰਵ ਜਨਮ, ਪੂਰਵ ਜਨਮ ਦਾ ਮਤਲਬ ਹੈ ਜਿਹੜਾ ਮੈਨੂੰ ਜਨਮ ਪਦਾਰਥ ਮਿਲਿਆ ਨਾ, ਮੇਰਾ ਜਨਮ ਹੋਇਆ, ਰਾਮ ਗਰਭ ਚੋਂ ਮੈਂ ਬਾਹਰ ਆ ਗਿਆ, ਇਹ ਤਾਂ ਪਹਿਲਾਂ ਪਹਿਲਾਂ ਮੈਂ ਤਾਂ ਪਕਾ ਹੀ ਨਾ ਸੀ। ਜਨਮ ਤੋਂ ਪਹਿਲਾਂ ਪੂਰਵ ਜਨਮ ਇਹ ਅਰਥ ਕਰਨਗੇ, ਆਹ ਜਿਹੜਾ ਜਨਮ ਹੈ ਤੇ ਪਹਿਲਾ ਜਨਮ, ਪਹਿਲਾ ਜਨਮ ਦੇ ਵਿੱਚ ਕੀ ਸੀ ਕੀ ਨਹੀਂ ਸੀ ਇਹਦੇ ਨਾਲ ਕੀ ਸੰਬੰਧ ਗੁਰਬਾਣੀ ਦੇ ਹੋਈ। ਉਪਦੇਸ਼ ਤਾਂ ਇਸ ਜਨਮ ਦਾ ਤੁਹਾਡਾ, ਗੱਲਬਾਤ ਵੀ ਸਾਰੀ ਇਸ ਜਨਮ ਦੀ ਹੈ, ਪਿਛਲੇ ਜਨਮ ਦਾ ਇਸ ਜਨਮ ਨਾਲ ਕੀ ਸੰਬੰਧ ਹੈ। ਪਿਛਲੇ ਸਾਲ ਜਿਹੜਾ ਲੇਖਾ ਸੀ ਬੈਂਕ ਨੇ ਖਾਤਾ 31 ਤਰੀਕ ਦਸੰਬਰ ਨੂੰ ਬੰਦ ਕਰਤਾ, ਪਿੱਛੇ ਰਹਿ ਗਿਆ ਨਵਾਂ ਖਾਤੇ ਤਾਂ ਸ਼ੁਰੂ ਹੋ ਗਏ। ਆਹ ਤਾਂ ਨਵਾਂ ਖਾਤਾ ਹੈ ਇਹ ਉਮਰ ਦਾ, ਇਹ ਜੀਵਨ ਦਾ। ਨਵੇਂ ਖਾਤੇ ਦੀ ਗੱਲ ਕਰੋ, ਪਿੱਛੇ ਹਿਸਾਬ ਕਿਤਾਬ ਹੋ ਲਿਆ ਉਹ ਪਿਛਲਾ, ਹੁਣ ਤਾਂ ਨਵਾਂ ਸ਼ੁਰੂ ਹੈ। ਪੂਰਵ ਜਨਮ ਦਾ ਮਤਲਬ ਜਨਮ ਤੋਂ ਪੂਰਵ, ਜਨਮ ਤੋਂ ਪਹਿਲਾਂ, ਜਨਮ ਪਦਾਰਥ ਮਿਲਣ ਤੋਂ ਪਹਿਲਾਂ। ਚੌਥਾ ਪਦਾਰਥ ਹੈ ਜਨਮ ਪਦਾਰਥ। ਹੁਣ ਤਪਕਾ ਹੀ ਨਾ, ਭਾਵੇਂ ਮੈਂ ਤਪ ਕਰਦਾ ਸੀ, ਮਾੜਾ ਫੇਰਦਾ ਸੀ, ਲੇਕਿਨ ਉਹ ਤਪ ਨਹੀਂ ਸੀ। ਲੋਕ ਤਪ ਕਰਦੇ ਵੀ ਤਪ ਤੋਂ ਹੀ ਨੇ ਸਾਰੇ, ਫੇਰ ਦਾ ਮਤਲਬ ਇਹ ਹੈ। ਇਸੇ ਕਰਕੇ ਨੀ ਕੁਛ ਪ੍ਰਾਪਤੀ ਹੋਈ, ਪ੍ਰਾਪਤੀ ਕਿਉਂ ਨੀ ਹੋਈ, ਤਪ ਥਾ ਹੀ ਨੀ, ਉਹ ਤਪਕਾ ਹੀ ਨਹੀਂ ਸੀ। ਐਸਾ ਕੋਈ ਮੇਰੇ ਕੋਲ ਤਪ ਕਹੀ, ਤਪ ਕੀ ਹੁੰਦਾ, ਮਨ ਤੇ ਪਾਬੰਦੀ ਲਾਉਣੀ, ਮਨ ਤੇ ਪਾਬੰਦੀ ਮੈਂ ਤੋਂ ਲੱਗੀ ਹੋਈ ਨੀ, ਮਨ ਤੇ ਪਾਬੰਦੀ ਨੀ ਲੱਗੀ, ਮਨ ਤੇ ਦਾ ਪਾਬੰਦੀ ਗਿਆਨ ਲਾਉਂਦਾ, ਗਿਆਨ ਉਹ ਚ ਹੈ ਨੀ ਸੀ ਤੇ ਮਨ ਤਾਂ ਕਾਬੂ ਆਇਆ ਹੀ ਨੀ, ਮਨ ਤਾਂ ਜਿੱਤਿਆ ਗਿਆ ਹੀ ਨੀ। ਮਨ ਨੂੰ ਕਾਬੂ ਚ ਘੇਰ ਕੇ ਹੀ ਰੱਖਣਾ ਤਪ ਹੈ, ਘੇਰੀ ਰੱਖਣਾ, ਜਿਵੇਂ ਅਸੀਂ ਪਸ਼ੂ ਨੂੰ ਘੇਰ ਕੇ ਰੱਖਦੇ ਨਾ, ਜਾਣ ਨੀ ਦਿੰਦੇ ਕਿਤੇ, ਉਹ ਚਾਹੁੰਦੇ ਰਹਿੰਦੇ ਨੇ ਅਸੀਂ ਜਾਈਏ, ਪਰ ਜਦੋਂ ਵਾਚਮੈਨ ਖੜਾ ਉੱਥੇ ਰੱਖੋ, ਜਾਣ ਨੀ ਦਿੰਦਾ। ਇਹ ਮਨ ਨੂੰ ਘੇਰ ਕੇ ਰੱਖਣਾ ਗਿਆਨ ਦੀ ਲਾਠੀ ਨਾਲ, ਇਹ ਤਪ ਹੈ। ਮਨ ਨਹੀਂ ਚਾਹੁੰਦਾ ਕਰਨਾ ਪਰ ਘੇਰ ਕੇ ਰੱਖੇ, ਮਨ ਨਹੀਂ ਚਾਹੁੰਦਾ ਬਾਣੀ ਮੰਨਣਾ ਭਾਣਾ ਮੰਨਣਾ ਪਰ ਇਹਨੂੰ ਮਨਾਉਣਾ, ਇਹੀ ਤਪ ਹੈ। ਉਹ ਮੰਨਣਾ ਚਾਹੁੰਦਾ ਨੀ ਅਸੀਂ ਮਨਾਉਣਾ, ਨਿਆਣਾ ਪੜ੍ਹਨਾ ਚਾਹੁੰਦਾ, ਸਕੂਲ ਜਾਣਾ ਚਾਹੁੰਦਾ ਨੀ ਅਸੀਂ ਭੇਜਣਾ, ਉਹ ਪੜ੍ਹਨਾ ਚਾਹੁੰਦਾ ਨੀ, ਟੀਚਰ ਕਹਿੰਦਾ ਪੜ੍ਹੋ, ਤਪ ਹੈ। ਤਪ ਜੇ ਥੋੜ੍ਹੀ ਜਿਹੀ ਜ਼ਬਰਦਸਤੀ ਹੁੰਦੀ ਹੈ, ਪ੍ਰੈਸ਼ਰ ਹੁੰਦਾ ਤਪ ਦੇ ਵਿੱਚ।
ਅਬ ਕਹੋ ਰਾਮ ਕਵਨ ਗਤ ਮੋਰੀ,
ਲੇਕਿਨ ਪੂਰਵ ਜਨਮ ਤਪਕਾ ਹੀ ਨਾ, ਤਪਕਾ ਹੀ ਨਾ ਨੀ ਹੈ ਕਵਨ, ਹੁਣ ਨੀ ਤਪਕਾ ਹੀ ਨਾ। ਅਬ ਕਹੋ ਰਾਮ ਕਵਨ, ਹੁਣ ਦੱਸ ਰਾਮ
ਕਵਨ ਗਤ ਮੋਰੀ,
ਹੁਣ ਮੇਰੀ ਕੀ ਗੱਲ ਹੋਊਗੀ, ਹੁਣ ਕੀ ਹੋਊਗਾ। ਗਤੀ ਹੁੰਦੀ ਹੈ ਦੋ ਪ੍ਰਕਾਰ ਦੀ, ਇੱਕ ਸਦਗਤੀ ਹੁੰਦੀ ਹੈ, ਇੱਕ ਦੁਰਗਤੀ ਹੁੰਦੀ ਹੈ। ਹਿੰਦੂ ਮਤ ਅਨੁਸਾਰ ਹਿੰਦੂ ਮਤ ਵਾਲੀ ਗਤੀ ਵਰਤ ਰਿਹਾ ਨਾ ਲਫ਼ਜ਼, ਦੁਰਗਤੀ ਹੁੰਦੀ ਹੈ ਦੂਰ ਕਰ ਦਿੰਦੀ ਹੈ ਆਪਣੇ ਮੂਲ ਤੋਂ, ਸਦਗਤੀ ਹੁੰਦੀ ਹੈ ਸੱਚ ਨਾਲ ਜੋੜ ਦਿੰਦੀ ਹੈ। ਹੁਣ ਮੇਰੀ ਸਦਗਤੀ ਹੋਊ ਕਿ ਦੂਰ ਹੋਊ, ਮੈਂ ਤੇਰੇ ਨਾਲ ਜੁੜ ਜਾਊ, ਤੇਰੇ ਨੇੜੇ ਚਲਾ ਜਾਊਂਗਾ, ਤੇਰੇ ਚਰਨਾਂ 'ਚ ਰਹੂੰਗਾ, ਜਾਂ ਮੈਂ ਦੂਰ ਚਲਾ ਜਾਊਂ। ਇੱਥੇ ਸਵਾਲ ਕੀਤਾ,
ਅਬ ਕਹੋ ਰਾਮ ਕਵਨ ਗਤ ਮੋਰੀ,
ਹੁਣ ਮੇਰਾ ਕੀ ਹਾਲ ਹੋਊਗਾ, ਮੈਨੂੰ ਦੂਰ ਸੁੱਟ ਦੇਗਾ ਹੁਣ ਵੀ, ਚੱਕ ਕੇ ਖਜ਼ਾਨੇ 'ਚ ਪਾ ਲੇਗਾ, ਖਰਾ ਸਮਝ ਕੇ ਖਜ਼ਾਨੇ ਚ ਪਾ ਦੇਗਾ, ਖੋਟਾ ਸਮਝ ਕੇ ਬਾਹਰੋਂ ਬਾਹਰ ਸੁੱਟ ਦੇਗਾ ਹੁਣ ਵੀ। ਕੱਚ ਪਕਾਈ ਉੱਥੇ ਪਾਈ ਨਾ, ਗਿਆ ਜਾਪੇ ਜਾਈਏ ਤਾਂ ਗਏ ਤੇ, ਇਹ ਤਾਂ ਉਹਨੇ ਫੈਸਲਾ ਕਰਨਾ ਮੈਂ ਖਜ਼ਾਨੇ ਪਾਉਣਾ ਨਹੀਂ ਪਾਉਣਾ।
ਤਜੀ ਵੇ ਬਨਾਰਸ ਮਤ ਪਈ ਥੋੜੀ,
ਇਹ ਗੱਲ ਜ਼ਰੂਰ ਹੈ, ਮੈਂ ਬਨਾਰਸ ਛੱਡਤੀ, ਬਨਾਰਸ ਤਾਂ ਮੈਂ ਛੱਡਤੀ, ਬਨਾਰਸ ਸਾਰੇ ਖੋਟੇ ਹੀ ਹੁੰਦੇ ਨੇ, ਮੈਨੂੰ ਥੋੜੀ ਅਕਲ ਆ ਗਈ ਇੱਥੇ ਡੁੱਬੂਗਾ ਡੁੱਬੂਗਾ, ਇਹ ਤਾਂ ਮੈਨੂੰ ਪਤਾ ਸੀ ਬਨਾਰਸ ਮੈਂ ਤਰ ਨਹੀਂ ਸਕਦਾ, ਮੈਂ ਬਗਰ ਆ ਗਿਆ, ਥੋੜੀ ਅਕਲ ਆ ਗਈ ਮੈਨੂੰ, ਇੱਥੇ ਨਹੀਂ ਮੈਂ ਬਚ ਸਕਦਾ, ਕਮ ਸੇ ਕਮ ਬਨਾਰਸ ਵਿੱਚ ਨਹੀਂ ਮੈਨੂੰ ਵਸਤੂ ਪ੍ਰਾਪਤ ਹੋ ਸਕਦੀ। ਮਗਰ ਹੋ ਜਾਵੇ ਨਾ ਹੋ ਜਾਵੇ ਦੇਖ ਲੈਂਦੇ, ਇਸ ਕਰਕੇ ਇੰਨੀ ਅਕਲ ਮੈਨੂੰ ਆ ਗਈ ਵੀ ਇੱਥੇ ਤਾਂ ਹੋ ਹੀ ਨਹੀਂ ਸਕਦੀ, ਇਹ ਸੋਚ ਕੇ ਵੀ ਇੱਧਰ ਸ਼ਾਇਦ ਹੋ ਜਾਵੇ ਮੈਂ ਬਨਾਰਸ ਛੱਡਤੀ। ਗਰੰਟੀ ਉਹਦਾ ਵੀ ਕੋਈ ਨਹੀਂ ਸੀ, ਪਰ ਉਹਨਾਂ ਦੀਆਂ ਗੱਲਾਂ ਬਾਤਾਂ